गुर अमर दास हृदय नित त्यावो हृदय श्री गुरु रामदास गुण गुरुवर जन बिघ्नन के नाशक बिघ्नन हर गोविंद शुभ मत श्री हर राय नमो कर जोरी नमो कर जोरी श्री हर कृष्ण मनाओ बहोरी एक बहादुर परम कृपाला वाहे गुरु परम कृपाला श्री गुरु गोविंद सिंह बिसाला तरों तरा पर पौन पौन शीस वाहे गुरु पौन पौन शीस बंदो बार बार जगदीसा एकंकार सतगुरु ते प्रसाद सचो ए वाहे गुरु जी की फतेह है बिघ्न विनाशन सोए वाहे गुरु जी की फतेह है बिघ्न विनाशन सोए दोहरा मेल मेख संक्रांत को चौदिश ते समुदाए आने आनंदपुर के बिखे दर से आनंद को पाए
वाहे गुरु जी का खालसा वाहे गुरु जी की फतेह तू सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहण न जाई तेरे गुण गावा देहे बुझाई जैसे सच मैं रहो रजाई दसां पातशाहियां दी आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब जी महाराज गुरदेव जी दे पवित्र चरण कमलां विच पिछले पैरां दे सजे हुए दीवाना च हाजरियां भर रही बहुत ही सत्कारयोग सन्मान योग गुरु स्वरूप गुरु खालसा साध संगत वड्या भागा वाले हो नेता प्रति गुरु चरणा विच जुड़ के हाजरियां भर के सहबे कमाल चिट्टिया बाजा वाले शमशेरे बहादुर दे गुर तेग के धनी सतगुरु धन धन श्री गुरु गोबिंद सिंह साहब जी महाराज जी का पवित्र पावन इतिहास बहुत ही अदब सत्कार श्रद्धा और भावना सहित सरवण कर रहे हो कलगीधर पातशाह जी महाराज जी के जीवन संबंधी जो सो साखी दे विच इतिहास लिखिया गया है उदे विस्थार रूप दे विच मां कवि भाई संतोख सिंह जी ने सारी कथा लिखी है। कलगीधर पातशाह जी महाराज जी ने संगत की परख करन वास्ते वचन किया कि जदों तक असी आग्या ना करिए उदों तक संगत अपने घरां नूं वापस ना जावे। सूरमियां नूं सिपाहियां नूं हुक्म कर दिता कि जिन्हें बाहर जाण दे रस्ते ने उह बंद कर दिते जाण। हुण दो तीन दिन बतीत होए ते संगत काली पै गई कि साडे तां घरां दे काम बहुत ने, असी जा के करने ने। मालवे तों भी संगत आई हुई सी, उत्थों दे कुछ क सिखां ने, क्योंकि सारे इको जे नहीं हुंदे। कुछ क सिखां ने एक दंभ रचिया चतराई दे नाल गुरु साहब नूं छलण लई। अपना एक व्यक्ति मुरदा बना के सीढ़ी ते पा लिया है, तां जिउंदा पर मुरदे दा उहनूं मुरदा बना के सीढ़ी ते पा के लै के टुर पए कि इहदे बहाने असीं भी निकल जावांगे। पर सतगुरु जानी जान जाण गए, महाराज जी ने अपने कोल बुलाया, वचन कीता, भेख बहुत है पर सिखी कमाउणी दूर है। फिर साहब जी ने सेवादार नूं हुक्म कीता भी विखाइए तुहानूं कि जिहड़ा मुरदा पिया है, ये मुरदा है भी कि नहीं। अग दी चुआती लियांदी सेवादार ने जदों छुआई तो उठ के दौड़ पिया। महाराज जी हसद्या होया बोले, कहिंदे वेखो सिखो तुहाडे कीर्तन दा किन्ना असर होया कि तुहाडा मुरदा सणे दे स्वर्ग नूं सिधार चलिया। बड़े शर्मिंदा होए, सतगुरां दे चरणां च बेनती करके अपनी भुल बख्शाई। महाराज जी ने आख्या, असीं भावें तुहानूं चले जाण दिंदे, तुहाडा पड़दा ना उघेड़दे, पर तुसीं इह सोचणा सी वी गुरु नूं किहड़ा असीं पता लगण दित्ता है। गुरु नूं जाणी जाण नूं जाणने नहीं दित्ता, तुहाडी शरदा टुट जाणी सी। जे तुसीं शरदा तों विहूणे हो जांदे ते नरकां च जाणा सी। असीं नहीं चाहुंदे साडे सिख नरकां च जाण, इस करके असीं इह कौतक वरताया कि गुरु चतराइयां नाल छलिया नहीं जा सकदा। ए मन चंचला चतराई किने न पाया, ए गल तुहानू समझाउणी सी, ओ समझा दित्ती है। कलगीधर पातशाह जी महाराज जी दे जीवन संबंधी एक होर साखी महाकवि कविराज भाई संतोख सिंह जी लिख रहे ने। श्री गुरप्रताप सूरज ग्रंथ दी तीसरी रुत दा ये 47वां अंशु है, प्रारंभ हो रहा है। आओ सारी संगत मन बिरतियां गुरु कलगीधर जी दे चरणां नाल जोड़िए, एकाग्रता बनाइए ते आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा मेल मेक संक्रांत को चौंदिश ते समुदाए।
संक्रांत दा मेला आया, यानी कि मेख दा मतलब हुंदा विसाख दी संक्रांत, विसाखी दा दिन आया। हुण विसाखी का जोड़ मेला सतगुरां दे चरणां विच बड़े बड़े पद्धर ते मनाया जांदा है। गुरु अमरदास तीसरे पातशाह जी दे समें तों गुरु घर दे विच विसाखी का जोड़ मेला मनाउणा आरंभ होया है। तो विसाखी वाले दिन बहुत वड्डा मेला होया है श्री आनंदपुर साहब विखे। चारां दिशावां तों बेअंत संगतां विसाखी दे जोड़ मेले नूं मुख रख के श्री आनंदपुर साहब आईयां हन।
आने आनंदपुर के बिखे दर से आनंद को पाए।
श्री आनंदपुर साहब आ के संगत ने कलगीधर जी दे दर्शन कीते हन, दशमेश पातशाह जी महाराज जी दे दीदार कीते ने, साहब जी दे सुंदर दर्शन, जिन्हां दर्शनां दी बड़ी वड्डी शोभा है। ਸਤਿਗੁਰਾਂ ਦੇ ਦਰਸ਼ਨਾਂ ਦਾ ਬੜਾ ਵੱਡਾ ਭਾਰੀ ਪ੍ਰਤਾਪ ਹੈ ਕਿ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਦੋਖ ਨੱਸ ਜਾਂਦੇ ਹਨ। ਦਰਸ਼ਨ ਦੇਖਤ ਦੋਖ ਨਸੇ, ਜਿਤਨੇ ਦੋਸ਼ ਨੇ ਜਿਤਨੇ ਪਾਪ ਕਰਮ ਨੇ ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਵਿਰਤ ਹੋ ਜਾਂਦੇ ਹਨ। ਭੱਟਾਂ ਨੇ ਇੱਥੋਂ ਤੱਕ ਵੀ ਲਿਖਿਆ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਦੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਜੈਸਾ ਜਿਹੜਾ ਬੜਾ ਵੱਡਾ ਦੁੱਖ ਹੈ ਇਹ ਵੀ ਨਿਵਿਰਤ ਹੋ ਜਾਂਦਾ, ਦੂਰ ਹੋ ਜਾਂਦਾ ਹੈ। ਤੋ ਸਾਹਿਬ ਜੀ ਦੇ ਦਰਸ਼ਨਾਂ ਦਾ ਮੁੱਲ ਤਾਂ ਕੋਈ ਨਹੀਂ, ਦੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ। ਮਹਾਰਾਜ ਜੀ ਦੇ ਦਰਸ਼ਨਾਂ ਦਾ ਕੋਈ ਮੁੱਲ ਨਹੀਂ ਹੈ, ਅਮੋਲਕ ਦਰਸ਼ਨ ਹਨ ਸਤਿਗੁਰਾਂ ਦੇ। ਬੇਅੰਤ ਸੰਗਤਾਂ ਨੇ ਚਾਰਾਂ ਦਿਸ਼ਾਵਾਂ ਤੋਂ ਆ ਕੇ ਉੱਤਰ ਦੱਖਣ ਪੂਰਬ ਪੱਛਮ ਤੋਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਪੱਖਰ ਸੱਖਰ ਦੇ ਇਲਾਕੇ ਤੋਂ, ਏਦਾਂ ਚਾਰਾਂ ਦਿਸ਼ਾਵਾਂ ਤੋਂ ਸੰਗਤ ਆਈ ਹੈ। ਆ ਕੇ ਸਭ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਔਰ ਦਰਸ਼ਨਾਂ ਦਾ ਆਨੰਦ ਮਾਣਿਆ ਹੈ।
ਜੋ ਪਈ ਸਤਿਗੁਰ ਬਸਤਰ ਸ਼ਸਤਰ ਕੋ ਪਹਿਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਸਤਰ, ਬੜੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਸ਼ਸਤਰਾਂ ਬਸਤਰਾਂ ਦੇ ਸਹਿਤ ਮਹਾਰਾਜ ਗੁਰੂ ਕਲਗੀਧਰ ਜੀ ਤਿਆਰ ਬਰ ਤਿਆਰ ਹੋਏ ਨੇ। ਮਹਾਰਾਜ ਜੀ ਦੀ ਪੁਸ਼ਾਕ ਬੜੀ ਸੁੰਦਰ ਹੈ, ਗਾਤਰੇ ਮਹਾਰਾਜ ਜੀ ਦੇ ਸ਼੍ਰੀ ਸਾਹਿਬ ਹੈ, ਸੀਸ ਉੱਤੇ ਜਗ੍ਹਾ ਤੇ ਕਲਗੀ ਹੈ, ਗਲ ਵਿੱਚ ਮੋਤੀਆਂ ਦੀ ਮਾਲਾ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ, ਇੱਕ ਹੱਥ ਦੇ ਵਿੱਚ ਮਹਾਰਾਜ ਜੀ ਨੇ ਬੜੀ ਕਠੋਰ ਤਨਖ ਪਕੜੀ ਹੋਈ ਹੈ, ਬੜਾ ਹੀ ਸੁੰਦਰ ਰੂਪ ਹੈ। ਨੇਤਰ ਮਹਾਰਾਜ ਜੀ ਦੇ ਬੜੇ ਕਰੁਣਾ ਰਸ ਨਾਲ ਭਿੱਜੇ ਹੋਏ, ਮਹਾਰਾਜ ਜੀ ਦੇ ਪ੍ਰਵੱਟੇ ਅੱਖਾਂ ਦੇ ਉੱਤੇ ਭੌਹਾਂ ਇਸ ਤਰ੍ਹਾਂ ਹਨ ਜਿਵੇਂ ਕਮਾਨ ਹੁੰਦੀ ਹੈ। ਬੜਾ ਸੁੰਦਰ ਸਰੂਪ ਹੈ ਮਹਾਰਾਜ ਗੁਰੂ ਕਲਗੀਧਰ ਜੀ ਦਾ, ਸੋਹਣੇ ਸ਼ਸਤਰ ਸੋਹਣੇ ਬਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਸਜਾਏ ਹਨ।
ਆਨ ਸਿੰਘਾਸਨ ਪਰ ਤਵ ਠਹਿਰੇ।
ਸੁੰਦਰ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਵਿੱਚ ਆਏ ਹਨ, ਜਿੱਥੇ ਮਹਾਰਾਜ ਜੀ ਦਾ ਦਰਬਾਰ ਸਜਿਆ, ਦੀਵਾਨ ਸਜਿਆ। ਸਜੇ ਹੋਏ ਦੀਵਾਨ ਦੇ ਵਿੱਚ ਮਹਾਰਾਜ ਜੀ ਸੋਹਣੇ ਸਿੰਘਾਸਣ ਦੇ ਉੱਤੇ, ਸੋਨੇ ਦਾ ਸਿੰਘਾਸਣ ਹੈ ਜਿਸ ਸਿੰਘਾਸਣ ਤੇ ਆ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਸੁਭਟ ਸਭਾ ਸਦ ਸਭਾ ਮਝਾਰੀ।
ਸਤਿਗੁਰਾਂ ਦੀ ਸਭਾ ਵਿੱਚ ਮਹਾਰਾਜ ਜੀ ਦੇ ਸੂਰਮੇ ਬੈਠੇ ਨੇ, ਬੜੇ ਬੜੇ ਸੂਰਬੀਰ ਬਹਾਦਰ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਇਹ ਜਿੰਨੇ ਮਹਾਰਾਜ ਜੀ ਦੇ ਨਿਕਟਵਰਤੀ ਸਿੱਖ ਨੇ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਰਮੇ ਬਹਾਦਰ ਯੋਧੇ ਉਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸਭਾ ਵਿੱਚ ਬੈਠੇ ਹਨ।
ਤੇਰੇ ਨਾਮੋ ਕਰ ਦਰਸ ਨਿਹਾਰੀ।
ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਨਮਸਕਾਰ ਕਰਕੇ ਸਾਰੇ ਸੂਰਮੇ ਬੈਠੇ ਨੇ ਔਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦੀਦਾਰ ਕਰਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਸੰਗਤ ਆਵੇ ਅਰਪ ਅਕੋਰੇ।
ਬੇਅੰਤ ਸੰਗਤਾਂ ਆਉਂਦੀਆਂ ਨੇ ਜਿਨ੍ਹਾਂ ਦੇ ਮਨ ਵਿੱਚ ਦਰਸ਼ਨਾਂ ਦੀ ਤਾਂਘ ਹੈ, ਜੋ ਆਪਣੇ ਘਰਾਂ ਤੋਂ ਆਈ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਨੇ, ਜਿਨ੍ਹਾਂ ਦੇ ਮਨਾਂ ਵਿੱਚ ਕੇਵਲ ਗੁਰੂ ਦਰਸ਼ਨਾਂ ਦੀ ਤਾਂਘ ਤੇ ਇੱਛਾ ਹੈ, ਜਿਹੜੇ ਬਾਰ ਬਾਰ ਅਰਦਾਸਾਂ ਹੀ ਇਹ ਕਰਦੇ ਸਨ, ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਦਰਸ਼ਨ ਬਖਸ਼ੋ, ਉਹ ਸਿੱਖ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਏ ਨੇ। ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਜੋ ਭੇਟਾਵਾਂ ਲੈ ਕੇ ਆਏ ਨੇ ਜਥਾ ਸ਼ਕਤ, ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਪਗ ਪੰਕਜ ਬੰਧੈ ਕਰ ਜੋਰੈ।
ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਨੇ। ਕਲਗੀਧਰ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮੱਥਾ ਟੇਕਦੇ ਹਨ।
ਕੋ ਬੈਠੇ ਕੋ ਖਰੋ ਨਿਹਾਰੇ,
ਕਈ ਸਿੱਖ ਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਾਲ ਨਾਲ ਜਿੱਥੇ ਜਗ੍ਹਾ ਮਿਲਦੀ ਹੈ ਦਰਬਾਰ ਵਿਚ ਉੱਥੇ ਬੈਠ ਜਾਂਦੇ ਨੇ, ਕਈ ਬੈਠ ਕੇ ਦਰਸ਼ਨ ਕਰ ਰਹੇ ਨੇ ਤੇ ਕਈ ਖਲੋਤੇ ਹੋਏ ਨੇ ਪਿੱਛੇ, ਕਿਉਂਕਿ ਬੈਠਣ ਨੂੰ ਜਗ੍ਹਾ ਕਿਤੇ ਨਹੀਂ ਮਿਲਦੀ ਤਾਂ ਉਹ ਖਲੋਤੇ ਹੋਏ ਨੇ ਤੇ ਖਲੋ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਤ੍ਰਿਪਤੈ ਨਹੀਂ ਹਰਖ ਔਰ ਤਾਰੈ,
ਤ੍ਰਿਪਤ ਨਹੀਂ ਹੁੰਦੇ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ, ਮਨ ਨਹੀਂ ਰੱਜਦਾ, ਚਿੱਤ ਕਰਦਾ ਗੁਰੂ ਸਾਹਿਬ ਦੇ ਦਰਸ਼ਨ ਕਰੀ ਜਾਈਏ ਕਰੀ ਜਾਈਏ। ਮਹਾਰਾਜ ਜੀ ਦੇ ਦਰਸ਼ਨਾਂ ਦਾ ਆਨੰਦ ਹੀ ਐਸਾ ਹੈ ਕਿ ਦਰਸ਼ਨ ਕਰ ਕਰਕੇ ਮਨ ਕਰਦਾ ਹੋਰ ਦਰਸ਼ਨ ਕਰ ਲਈਏ, ਹੋਰ ਦੀਦਾਰ ਕਰ ਲਈਏ। ਅਵਸਥਾ ਇਹ ਬਣੀ ਹੋਈ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨਾਂ ਦਾ ਭਾਵ ਇੰਨਾ ਜ਼ਿਆਦਾ ਡੂੰਘਾ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ, ਅਰਦਾਸਾਂ ਹੀ ਕਰਦੇ ਆਏ ਨੇ ਦਰਸ਼ਨਾਂ ਦੀ, ਤੇ ਹੁਣ ਦਰਸ਼ਨ ਹੋਏ ਨੇ ਤੇ ਮਨ ਕਰਦਾ ਦਰਸ਼ਨ ਕਰੀ ਜਾਈਏ। ਦਰਮਨ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਮਹਾਰਾਜ ਜੀ ਦੇ ਦਰਸ਼ਨਾਂ ਦਾ ਚਾਓ ਹਿਰਦਾ ਗੁਰਸਿੱਖਾਂ ਦਾ ਭਰਿਆ ਹੋਇਆ, ਦਰਸ਼ਨ ਕਰ ਕਰਕੇ ਮਨ ਨਹੀਂ ਰੱਜਦਾ, ਮਨ ਤ੍ਰਿਪਤ ਨਹੀਂ ਹੁੰਦਾ।
ਤਨਖ ਬਾਨ ਯੁਤ ਜਨ ਰਘੁਨਾਥਾ,
ਮਹਾਰਾਜ ਜੀ ਦੇ ਮੋਢੇ ਤੇ ਤਨਖ ਹੈ, ਪੱਥਾ ਹੈ ਤੀਰਾਂ ਦਾ, ਇਸ ਤਰ੍ਹਾਂ ਜਾਪਦਾ ਹੈ ਜਿਵੇਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਸਰੂਪ ਵਿੱਚ ਕਰੋੜਾਂ ਰਾਮ ਚੰਦਰਾਂ ਦਾ ਨਿਵਾਸ ਹੋਵੇ, ਕਿਉਂਕਿ ਰਾਮ ਚੰਦਰ ਜੀ ਤਾਂ ਕੇਵਲ 14 ਕਲਾ ਅਵਤਾਰ ਨੇ ਨਾ, ਕਲਗੀਧਰ ਜੀ ਸਰਬ ਕਲਾ ਅਵਤਾਰ ਹਨ। ਸਰਬ ਕਲਾ ਸੰਪੂਰਨ ਅਵਤਾਰ ਹਨ, ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ ਅਨੇਕਾਂ ਹੀ ਰਾਮ ਨੇ, ਅਨੇਕਾਂ ਹੀ ਵਿਸ਼ਨ ਤੇ ਮਹੇਸ਼ ਹਨ।
ਲੋਕ ਔਧ ਕੇ ਟੇਕੈ ਮਾਥਾ,
ਜਿਵੇਂ ਰਾਮ ਚੰਦਰ ਜੀ ਇੱਥੇ ਉਦਾਹਰਣ ਦੇ ਰਹੇ ਨੇ, ਉਦਾਹਰਣ ਦਾ ਇੱਕੋ ਪੱਖ ਹੁੰਦਾ ਹੈ, ਉਦਾਹਰਣ ਦੇ ਸਾਰੇ ਪੱਖ ਨਹੀਂ ਲਏ ਜਾਂਦੇ, ਉਦਾਹਰਣ ਦਾ ਕੇਵਲ ਇੱਕੋ ਹੀ ਪੱਖ ਲਿਆ ਜਾਂਦਾ ਕਿ ਜਿਵੇਂ ਰਾਮ ਚੰਦਰ ਜੀ ਅਯੁੱਧਿਆ ਵਿੱਚ ਬੈਠਦੇ ਸੀ ਨਾ ਤਨਖ ਲੈ ਕੇ ਬਾਣ ਲੈ ਕੇ, ਤੇ ਸਾਰੇ ਅਯੁੱਧਿਆ ਨਿਵਾਸੀ ਆ ਕੇ ਉਹਨਾਂ ਦੇ ਦਰਸ਼ਨ ਕਰਦੇ ਸਨ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਨੰਦਪੁਰ ਸਾਹਿਬ ਚ ਬੈਠੇ ਨੇ, ਆਨੰਦਪੁਰ ਸਾਹਿਬ ਦੀਆਂ ਸੰਗਤਾਂ ਔਰ ਦੇਸਾਂ ਪ੍ਰਦੇਸਾਂ ਦੀਆਂ ਆਈਆਂ ਹੋਈਆਂ ਸੰਗਤਾਂ ਉਹ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਮਨੋ ਦੁਆਰਕਾ ਮੈਂ ਘਨ ਸ਼ਿਆਮੋ,
ਦੂਸਰੀ ਉਦਾਹਰਣ ਦਿੰਦੇ ਨੇ, ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੁਆਰਕਾਪੁਰੀ ਵਿੱਚ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬੈਠਦੇ ਸੀ ਤੇ ਦੁਆਰਕਾ ਵਿੱਚ ਬੈਠ ਕੇ ਉਹ ਆਪਣੇ ਅਨਿਆਈਆਂ ਨੂੰ, ਆਪਣੇ ਸੇਵਕਾਂ ਨੂੰ ਦਰਸ਼ਨ ਦਿੰਦੇ ਸਨ।
ਜਾਦਵ ਦੇਖੈ ਦੋਤਿਆ ਬੇਰਾਮੋ,
ਦੁਆਰਕਾ ਵਿੱਚ ਜਦੋਂ ਕ੍ਰਿਸ਼ਨ ਜੀ ਬੈਠਦੇ ਨੇ ਤੇ ਬਹੁਤ ਸਾਰੇ ਯਾਦਵ ਜੋ ਕ੍ਰਿਸ਼ਨ ਜੀ ਦੀ ਕੁੱਲ ਦੇ ਵਿੱਚੋਂ ਯਾਦਵ ਨੇ ਉਹ ਆ ਕੇ ਕ੍ਰਿਸ਼ਨ ਜੀ ਦੇ ਦਰਸ਼ਨ ਕਰਦੇ ਸਨ।
ਬਦਨ ਚੰਦ ਕੋ ਮਨੋ ਚਕੋਰੇ,
ਇਸੇ ਤਰ੍ਹਾਂ ਕਲਗੀਧਰ ਦੇ ਦਰਸ਼ਨ ਗੁਰੂ ਕੇ ਸਿੱਖ ਕਰ ਰਹੇ ਨੇ, ਇਸ ਤਰ੍ਹਾਂ ਕਹਿ ਲਈਏ ਕਿ ਸਤਿਗੁਰਾਂ ਦਾ ਜਿਹੜਾ ਸਵਰੂਪ ਹੈ, ਮਹਾਰਾਜ ਜੀ ਦਾ ਜੋ ਚਿਹਰਾ ਹੈ ਉਹ ਚੰਦਰਮਾ ਹੈ। ਹੈ ਤਾਂ ਸਤਿਗੁਰਾਂ ਦਾ ਚਿਹਰਾ ਚੰਦਰਮਾ ਤੋਂ ਵੀ ਉੱਤਮ, ਕਿਉਂਕਿ ਚੰਦਰਮਾ ਵਿੱਚ ਤਾਂ ਕਲੰਕ ਹੈ ਨਾ, ਚੰਦਰਮਾ ਵਿੱਚ ਕਲੰਕ ਲੱਗਾ ਹੋਇਆ, ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਚਿਹਰਾ ਨਿਸ਼ਕਲੰਕ ਹੈ, ਚੰਦਰਮਾ ਵਰਗਾ ਹੈ। ਔਰ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਨੇਤਰ ਚਕੋਰਾਂ ਵੱਤ ਹੋ ਰਹੇ ਨੇ, ਜਿਵੇਂ ਚਕੋਰ ਚੰਦਰਮਾ ਨੂੰ ਇੱਕ ਟਕੀ ਲਾ ਕੇ ਵੇਖਦਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਆਪਣਿਆਂ ਨੇਤਰਾਂ ਨਾਲ ਇੱਕ ਟਕੀ ਲਾ ਕੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰ ਰਹੇ ਹਨ।
ਇੱਕ ਟਕ ਨੇਤਰ ਲਗੇ ਗੁਰ ਔਰੇ,
ਇੱਕ ਟਕ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਨੇਤਰ, ਮਹਾਰਾਜ ਜੀ ਅੱਖਾਂ ਵੀ ਨਹੀਂ ਝਬਕਦੇ, ਇਹੋ ਜਿਹੇ ਪਿਆਰ ਨਾਲ ਦਰਸ਼ਨ ਕਰਦੇ ਸਤਿਗੁਰਾਂ ਦੇ ਕਿ ਅੱਖਾਂ ਨਹੀਂ ਝਬਕਦੇ, ਕਿਉਂਕਿ ਮਨ ਚ ਹੁੰਦਾ ਵੀ ਜੇ ਅੱਖਾਂ ਝਬਕੀਆਂ ਤੇ ਅੱਖਾਂ ਝਮਕਣ ਜਿੰਨਾ ਸਮਾਂ ਗੁਰੂ ਦੇ ਦਰਸ਼ਨ ਨਹੀਂ ਹੋਣੇ, ਇੰਨਾ ਸਮਾਂ ਵੀ ਸਾਡਾ ਜਾਈ ਨਾ ਜਾਏ। ਇਸ ਕਰਕੇ ਇੱਕ ਟੱਕੀ ਲਾ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ ਸਿੱਖ।
ਰਿਦੇ ਬਿਲਾਂਦੇ ਆਨੰਦ ਸੰਗਤ,
ਸਾਰੇ ਸਿੱਖਾਂ ਦੇ ਮਨਾਂ ਵਿੱਚ ਬੜਾ ਵੱਡਾ ਭਾਰੀ ਆਨੰਦ ਹੈ, ਆਨੰਦ ਹੀ ਆਨੰਦ, ਹਿਰਦੇ ਆਨੰਦ ਨਾਲ ਭਰੇ ਹੋਏ, ਪੂਰੇ ਵਿਗਾਸ ਨਾਲ ਹਿਰਦੇ ਭਰੇ ਹੋਏ ਹਨ।
ਚੌ ਦਿਸ਼ ਪਿੱਖੇ ਬ੍ਰਿੰਦ ਕਰ ਪੰਗਤ,
ਚਾਰਾਂ ਦਿਸ਼ਾਵਾਂ ਵੱਲ ਜਿਹੜੀਆਂ ਸੰਗਤਾਂ ਬੈਠੀਆਂ ਨੇ ਸਭ ਮਹਾਰਾਜ ਜੀ ਵੱਲ ਵੇਖਦੇ ਨੇ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸਾਰੇ ਸਿੱਖਾਂ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਵੇਖਦੇ ਹਨ।
ਇੱਕ ਸਿੱਖ ਆਏ ਸਿੱਖਣੀ ਸਹਿਤ,
ਸਤਿਗੁਰੂ ਜੀ ਬੈਠੇ ਸਨ ਦਰਸ਼ਨ ਦੇ ਰਹੇ ਨੇ ਕਿ ਇਤਨੇ ਨੂੰ ਇੱਕ ਸਿੱਖ ਆਪਣੀ ਘਰਵਾਲੀ ਸਮੇਤ, ਆਪਣੀ ਸਿੱਖਣੀ ਸਮੇਤ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਇਆ ਹੈ।
ਬੰਧਨ ਕਰੀ ਭਾਉ ਮਨ ਮਹਿਤ,
ਇਸ ਸਿੱਖ ਨੇ ਆਪਣੀ ਸਿੱਖਣੀ ਸਮੇਤ ਘਰਵਾਲੀ ਸਮੇਤ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਸਤਿਕਾਰ ਨਾਲ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਹੱਥ ਜੋੜ ਕਰ ਬਿਨੈ ਬਖਾਨੀ,
ਹੱਥ ਜੋੜ ਕੇ ਇਹ ਸਿੱਖ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਾ।
ਸਾਚੇ ਪਾਤਸ਼ਾਹ ਸੁਖਦਾਨੀ,
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ, ਤੁਸੀਂ ਸੁਖ ਦਾਤੇ ਹੋ, ਆਪਣੇ ਸਿੱਖਾਂ ਨੂੰ ਸੁਖ ਬਖਸ਼ਦੇ ਹੋ, ਸੁਖ ਦਾਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ।
ਇੱਕ ਸੁਤ ਹਮਰੇ ਦਇਓ ਸੁਰਾਵਰ,
ਮਹਾਰਾਜ ਜੀ ਤੁਸੀਂ ਕਿਰਪਾ ਕੀਤੀ ਹੈ, ਸਾਡੇ ਘਰ ਇੱਕੋ ਇੱਕ ਪੁੱਤਰ ਹੈ, ਤੁਹਾਡਾ ਹੀ ਦਿੱਤਾ ਹੋਇਆ ਮਹਾਰਾਜ, ਜਿਹੜਾ ਸਾਡੇ ਘਰ ਇੱਕ ਇੱਕ ਪੁੱਤਰ, ਇੱਕੋ ਇੱਕ ਪੁੱਤਰ ਹੈ ਸਾਡਾ, ਤੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਬਖਸ਼ਿਆ ਹੋਇਆ, ਤੁਹਾਡਾ ਦਿੱਤਾ ਹੋਇਆ ਹੈ।
ਤਜ ਕਰਨੀ ਥਿਰਿਓ ਜਨ ਬਾਵਰ,
ਮਹਾਰਾਜ ਜੀ ਕੁਝ ਸਮਾਂ ਪਹਿਲਾਂ ਅਸੀਂ ਆਪਣੇ ਪੁੱਤਰ ਦਾ ਵਿਆਹ ਕੀਤਾ, ਸ਼ਾਦੀ ਕੀਤੀ ਹੈ ਉਹਦੀ, ਪਰ ਮਹਾਰਾਜ ਪਤਾ ਨਹੀਂ ਉਹਦੇ ਮਨ ਵਿੱਚ ਕੀ ਆਇਆ ਕਿ ਉਹਨੇ ਆਪਣੀ ਘਰਵਾਲੀ ਦਾ ਤਿਆਗ ਕਰ ਦਿੱਤਾ ਤੇ ਬਾਵਰਾ ਜਿਹਾ ਹੋਇਆ ਫਿਰਦਾ, ਬਾਵਰਾ ਜਿਹਾ ਬਾਵਰਾ ਜਿਹਾ ਹੋਇਆ ਫਿਰਦਾ, ਜਿਵੇਂ ਕੋਈ ਫਾਵਾ ਜਿਹਾ ਹੋ ਜਾਂਦਾ, ਮਸਤਾਨਾ ਹੋ ਜਾਂਦਾ, ਏਦਾਂ ਮਹਾਰਾਜ ਜੀ ਉਹਨੇ ਆਪਣੀ ਘਰਵਾਲੀ ਨੂੰ ਛੱਡ ਦਿੱਤਾ ਅਚਾਨਕ ਹੀ ਤੇ ਬਾਵਰਾ ਹੋਇਆ ਫਿਰਦਾ ਹੈ।
ਭਲੇ ਸਿੱਖ ਕੀਰਤਨ ਜਾ ਵਿਆਹੀ,
ਮਹਾਰਾਜ ਜੀ ਉਹ ਜਿਹੜੀ ਲੜਕੀ ਅਸੀਂ ਉਹਦੇ ਨਾਲ ਵਿਆਹ ਕੇ ਲਿਆਏ ਹਾਂ ਉਹ ਵੀ ਕਿਸੇ ਭਲੇ ਗੁਰਸਿੱਖ ਦੀ ਲੜਕੀ ਹੈ, ਮੈਂ ਵੀ ਗੁਰੂ ਘਰ ਦਾ ਸਿੱਖ ਹਾਂ ਤੇ ਮੇਰਾ ਲੜਕਾ ਵੀ ਤੁਹਾਡੀ ਦਿੱਤੀ ਹੋਈ ਦਾਤ ਹੈ, ਉਹ ਵੀ ਗੁਰੂ ਘਰ ਦਾ ਸਿੱਖ ਹੈ, ਤੇ ਮਹਾਰਾਜ ਉਹਨੂੰ ਮੈਂ ਵਿਆਹਿਆ ਵੀ ਕਿਸੇ ਗੁਰਸਿੱਖ ਦੀ ਲੜਕੀ ਨਾਲ ਹੈ, ਗੁਰਸਿੱਖ ਦੀ ਭਲੇ ਸਿੱਖ ਦੀ ਤਨਜਾ ਲੜਕੀ ਉਹ ਵਿਆਹ ਕੇ ਮੈਂ ਆਪਣੇ ਘਰ ਲਿਆਇਆ ਹਾਂ।
ਹੈ ਅਬੋਲ ਸੰਗ ਬੋਲਤ ਨਾਈ,
ਪਤਾ ਨੀ ਮੇਰੇ ਪੁੱਤਰ ਨੂੰ ਕੀ ਹੋ ਗਿਆ, ਸ਼ਾਦੀ ਉਹਦੀ ਕੀਤੀ ਬੜੇ ਚਾਓ ਨਾਲ, ਵਿਆਹ ਉਹਦਾ ਬੜੇ ਚਾਓ ਨਾਲ ਕੀਤਾ, ਪਰ ਉਹ ਆਪਣੀ ਘਰਵਾਲੀ ਨਾਲ ਕੋਈ ਗੱਲਬਾਤ ਨਹੀਂ ਕਰਦਾ, ਉਹਦੇ ਨਾਲ ਬਚਨ ਬਿਲਾਸ ਨਹੀਂ ਕਰਦਾ, ਇੱਥੋਂ ਤੱਕ ਇਹ ਵੀ ਤੱਕ ਨਹੀਂ ਪੁੱਛਦਾ ਉਹਦਾ ਕੀ ਹਾਲ ਹੈ, ਸਾਡੇ ਨਾਲ ਵੀ ਨਹੀਂ ਬੋਲ ਚਾਲ ਰੱਖਦਾ, ਬਿਲਕੁਲ ਚੋਪੀ ਰਹਿੰਦਾ, ਤੇ ਆਪਣੀ ਘਰਵਾਲੀ ਨਾਲ ਵੀ ਕੋਈ ਗੱਲਬਾਤ ਨਹੀਂ ਕਰਦਾ।
ਹਮੈ ਦੀਹੀ ਦੁੱਖ ਬਹੁ ਸਮਝਾਵੇ,
ਮਹਾਰਾਜ ਜੀ ਸਾਨੂੰ ਇਹ ਬੜਾ ਵੱਡਾ ਦੁੱਖ ਹੈ, ਜਾਂ ਤਾਂ ਸ਼ਾਦੀ ਕਰਾਉਂਦਾ ਹੀ ਨਾ ਪਹਿਲਾਂ, ਵਿਆਹ ਹੀ ਨਾ ਕਰਾਉਂਦਾ, ਪਰ ਜੇ ਹੁਣ ਵਿਆਹ ਕਰਾਇਆ ਹੈ, ਸ਼ਾਦੀ ਕਰਵਾਈ ਹੈ, ਤੇ ਮਹਾਰਾਜ ਫਿਰ ਆਪਣੀ ਜ਼ਿੰਮੇਵਾਰੀ ਨਿਭਾਵੇ, ਗ੍ਰਿਸਤ ਦਾ ਜਿਹੜਾ ਜ਼ਿੰਮੇਵਾਰੀ ਹੁੰਦੀ ਹੈ ਗ੍ਰਿਸਤ ਆਸ਼ਰਮ ਦੀ ਉਹ ਨਿਭਾਵੇ, ਉਹ ਸਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਦਾ, ਬੋਲ ਚਾਲ ਨਹੀਂ ਰੱਖਦਾ ਸਾਡੇ ਨਾਲ, ਨਾ ਆਪਣੀ ਘਰਵਾਲੀ ਨਾਲ ਕੋਈ ਗੱਲਬਾਤ ਕਰਦਾ, ਇਸ ਗੱਲ ਦਾ ਮਹਾਰਾਜ ਸਾਨੂੰ ਬੜਾ ਵੱਡਾ ਦੁੱਖ ਹੈ, ਔਰ ਅਸੀਂ ਉਹਨੂੰ ਬੜਾ ਸਮਝਾਉਂਦੇ, ਉਹਨੂੰ ਬਹੁਤ ਜ਼ਿਆਦਾ ਅਸੀਂ ਸਮਝਾਉਂਦੇ ਹਾਂ।
ਨਿਰਮੋਹੀ ਬਚ ਤੈ ਸੁਨ ਪਾਵੇ,
ਪਰ ਮਹਾਰਾਜ ਉਹ ਅੱਗੋਂ ਨਿਰਮੋਹੀਆ ਹੈ, ਉਹਦੇ ਮਨ ਚ ਮੋਹੀ ਕੋਈ ਨੀ ਸਾਡੇ ਪ੍ਰਤੀ, ਤੇ ਨਿਰਮੋਹੀਆਂ ਵਾਲੇ ਬਚਨ ਬੋਲਦਾ, ਉਹ ਕਹਿੰਦਾ ਮੈਂ ਤੁਹਾਡੇ ਤੋਂ ਕੀ ਲੈਣਾ, ਮੇਰਾ ਤੁਹਾਡੇ ਨਾਲ ਕੀ ਸੰਬੰਧ ਹੈ, ਤੁਸੀਂ ਕਿਹੜਾ ਮੇਰੇ ਨਾਲ ਨਿਭਣਾ, ਏਦਾਂ ਦੇ ਅੱਗੋਂ ਜਵਾਬ ਦਿੰਦਾ। महाराज जी साडे नाल बिलकुल ही निर्मोहिया वांगू बोल बोलदा बचन बोलदा है।
ताजो देश मैं जाऊं विदेश
एहो जिया गल्लां करदा कहिंदा मैं अपना घर ही छड जाना मैं ये जिहड़ा देश छड के बाहर किते विदेश च चला जाना दूसरे देश विच चले जाना जिथे मेरा कोई रिश्तेदार ना होवे जिथे मेरा कोई संबंधी जान पछाण वाला ना होवे मैं ये देश छड के किसी दूजे देश चला जाना है।
तारों फकीरी त्याग अशेष
और मैं फकीरी वेस धारण कर लेना ते मैं फकीरी वेस धारण करके फकीरी बन जाना फकर बन जाना सब कुछ छड के घर बार त्याग के परदेस टुर जाना ये देश छड के ते फकीर बन जाना है।
श्री मुख कयो अबै सिख जावो
महाराज जी कहन लगे चंगा भाई जे तुहाडी ये समस्या हुण तां तुसी जाओ कलगीधर जी कहंदे हुण तुसी चले जाओ
सुत हकार कर हम टिग लियावो
जाओ अपने पुत्र नूं बुला के साडे कोल लियाओ वह भी नाल ही आया सी आनंदपुर साहब पर उदों गुरु साहब कोल नहीं सी जदों इन्हां ने बेनती कीती महाराज जी कहंदे जाओ अपने पुत्र नूं सद के बुला के साडे कोल लै के आओ
सुन आयस आनिओ तत्काला
सतगुरां दी आग्या सुन के उसे वक्त ते मां बाप गए उहदे लड़के दे ते अपने पुत्र नूं नाल लै के कलगीधर पातशाह जी कोल दरबार विच आए
कर जोरे थिर अगर कृपाला
हाथ जोड़ के सतगुरु सचे पातशाह जी महाराज जी नूं आ के इन्हां दे पुत्र है तां उह वी गुरु घर दा सिख ही सी ते आण के इन्हां ने सतगुरां दे चरणां ते मत्था टेकिया
पिख सिख सुत को कयो गुसाई
महाराज जी ने उह पुत्र नूं उहदे नूं वेख के ना जिहड़ा इह सिख सिखणी दा लड़का सी जिहदी इन्हां ने बेनती कीती सी कि महाराज भी विरागी जिहा होया रहिंदा बौरा जिहा होया रहिंदा घर वालिआं नाल किसे नाल गलबात नहीं करदा घर वाली नाल कोई गल नहीं करदा उहनूं हुण गुरु कलगीधर पातशाह जी महाराज जी पुछण लगे कहिंदे हां बेटा तेरे माता पिता की कहिंदे ने तेरे वास्ते साडे अगे बेनती कर रहे ने बड़े दुखी ने ते दुखी हो के साडे कोल बेनती करदे ने की कहिंदे हन
तोहे मात पिता कहां अलाई
आ तेरे माता पिता की कहिंदे ने साडे कोल की आ के कह रहे हन
हमरो सुत जगते होए न्यारो
ये कहिंदे ने के साडा पुत्र जगत नालो न्यारा हो गया संसार नालो निराला हो गया ਉਹ ਸੰਸਾਰ ਦੀਆਂ ਜਿਹੜੀਆਂ ਰੀਤੀਆਂ ਨੇ ਸੰਸਾਰ ਦੇ ਜਿਹੜੇ ਕੰਮ ਧੰਦੇ ਨੇ ਸਾਡੇ ਪੁੱਤਰ ਨੂੰ ਚੰਗੇ ਨਹੀਂ ਲੱਗਦੇ ਇਹਨੇ ਸੰਸਾਰ ਤੋਂ ਸਾਰੇ ਪਾਸਿਓਂ ਵਿਰਾਗ ਧਾਰਨ ਕਰ ਲਿਆ ਉਰੇ ਸੰਸਾਰ ਨਾਲੋਂ ਨਿਆਰਾ ਹੋ ਗਿਆ
ਭਇਓ ਉਦਾਸ ਦੇਖ ਦੁੱਖ ਪਾਰੋ
ਔਰ ਇਹ ਕਹਿੰਦੇ ਨੇ ਸਾਡਾ ਪੁੱਤਰ ਵਿਰਾਗੀ ਹੋ ਗਿਆ ਇਹਦੇ ਮਨ ਚ ਉਪਰਾਮਤਾ ਆ ਗਈ ਹੈ ਤੈਨੂੰ ਇਸ ਤਰ੍ਹਾਂ ਦਾ ਵੇਖ ਕੇ ਇਹਨਾਂ ਦੇ ਮਨ ਚ ਬੜਾ ਦੁੱਖ ਹੈ ਇਹਨਾਂ ਦੇ ਮਨ ਵਿਚ ਬੜਾ ਭਾਰੀ ਦੁੱਖ ਹੈ ਤੈਨੂੰ ਇਸ ਤਰ੍ਹਾਂ ਦਾ ਵੇਖ ਕੇ
ਜਾਂ ਤੇ ਹਮ ਤੋਏ ਬੂਜਨ ਕਰੇ
ਇਸ ਕਰਕੇ ਅਸੀਂ ਤੈਨੂੰ ਪੁੱਛਦੇ ਹਾਂ ਤੇਰੇ ਮਾਂ ਬਾਪ ਨੇ ਤੇਰੀ ਬੇਨਤੀ ਕੀਤੀ ਤੇਰੀ ਸ਼ਿਕਾਇਤ ਹੀ ਕੀਤੀ ਹੈ ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਤੇ ਹੁਣ ਅਸੀਂ ਤੈਨੂੰ ਪੁੱਛਦੇ ਹਾਂ
ਕਿਉਂ ਕਰ ਪਾ ਵਿਰਾਗ ਉਰ ਤਰੇ
ਇਹ ਦੱਸ ਕੇ ਤੂੰ ਇਹੋ ਜਿਹਾ ਵਿਰਾਗ ਆਪਣੇ ਮਨ ਚ ਕਿਉਂ ਧਾਰਿਆ ਕਿਸ ਕਾਰਨ ਕਰਕੇ ਤੇਰੇ ਮਨ ਵਿੱਚ ਇਸ ਤਰ੍ਹਾਂ ਦਾ ਵਿਰਾਗ ਆਇਆ ਤੂੰ ਇਸ ਤਰ੍ਹਾਂ ਦਾ ਵਿਰਾਗੀ ਕਿਉਂ ਬਣਿਆ ਇਸ ਤਰ੍ਹਾਂ ਦੀ ਉਪਰਾਮਤਾ ਤੇਰੇ ਅੰਦਰ ਕਿਉਂ ਬਣੀ ਹੈ
ਨਾਮ ਕੌਣ ਅਰ ਸਿੱਖ ਕਿਸ ਕੇਰਾ
ਤੇਰਾ ਨਾਂ ਕੀ ਹੈ ਤੇ ਤੂੰ ਕਿਹਦਾ ਸਿੱਖ ਹੈ ਮਹਾਰਾਜ ਜੀ ਉਹ ਵੀ ਪੁੱਛਦੇ ਕਹਿੰਦੇ ਸਿੱਖ ਕਿਹਦਾ ਤੂੰ ਤੇ ਤੇਰਾ ਨਾਂ ਕੀ ਹੈ ਮਹਾਰਾਜ ਜੀ ਇਸ ਤਰ੍ਹਾਂ ਸਵਾਲ ਕੀਤਾ
ਪਰਚਾ ਕਿਸ ਪ੍ਰਕਾਰ ਕੋ ਤੇਰਾ
ਤੇਰਾ ਕਿਸ ਤਰ੍ਹਾਂ ਦਾ ਪਰਚਾ ਹੈ ਕਿਸ ਸ਼ਬਦ ਵਿੱਚ ਤੂੰ ਪਰਚਿਆ ਹੋਇਆ ਤੇਰਾ ਮਨ ਕਿਸ ਪਾਸੇ ਪਰਚਿਆ ਹੋਇਆ ਕਿਸ ਤਰ੍ਹਾਂ ਦਾ ਤੇਰੇ ਅੰਦਰ ਦਾ ਪਰਚਾਵਾ ਹੈ
ਬੈਸ ਅਸ਼ਟ ਦਸ ਸੰਮਤ ਤੇਰੀ
ਹਾਲੇ ਤੇਰੀ ਉਮਰ 18 ਸਾਲ ਦੀ 18 ਸਾਲ ਦਾ ਲੜਕਾ ਸੀ ਇਹ ਬੱਚਾ ਸੀ महाराज जी कहते हाले तेरी उम्र जेड़ी है वो 10 ते 8 18 साल दी है।
लखियत कहो सब सच इस बेरी।
दस तेरे मन च विराग कहद है आ जेड़ी तू दासी अपने मन च पाली हुई है क्यों पाली हुई है तेरा ना की है तू केदा सिख है सचो सच सब कुछ साडे कुल बयान करके दस जो भी तेरे अंदर दी बिरती है वो सचो सच सानू दसना कर।
भोगे भोग जिनो ब्रिद होए।
महाराज जी कहंदे भी जिन्हां ने जेड़ी ये जवानी दी उम्र है इहदे विच तां लोक भोग भोगदे ने संसार दे पदार्थां दे रस माणदे ने
तिनो विराग ना उपजै कोए।
इथों तक भी जेडे बुढ़े हो जांदे ने बजुर्ग भी हो जांदे ने उन्हां अंदर भी विराग नहीं उपजदा। जवानी लंघ जांदी है बुढ़े हो जांदे ने फिर भी उन्हां अंदर विराग नहीं उपजदा उन्हां दे मन विच उपरामता नहीं आउंदी पदार्थां वल्लों फिर भी उन्हां अंदर यही हुंदा कि असी होर पदार्थ इकट्ठे कर लीए होर इकट्ठा कर लीए एदा उन्हां दे अंदर भोग भोगण दी इच्छा बुढ़े होके भी खत्म नहीं हुंदी।
भाग प्रथम को बड लख पायो।
पर तू इस छोटी जी उम्र विच 18 साल दी हाले तां जवान भी नहीं होया तू पूरे तौर ते हाले किशोर अवस्था विच है ते इस उम्र दे विच तेरे मन च विराग उपजिया है इहदा मतलब है तेरे कोई पूर्वले जन्मां दे भाग जागे ने तेरे कोई चंगे कर्म ने पूर्वले जन्मां दे ओ कीते होए जेड़े पूर्वले जन्मां दे प्रथम जन्म दे कोई वड्डे भाग हन ओ तेरे जागे हन।
तुव दर्शन आम चहे बुलवायो।
महाराज जी कहंदे असीं तेरे दर्शन करन लई तेनूं अपने कोल बुलाया चाह के। महाराज जी कहंदे असीं तेरे मां बाप की शिकायत सुन के नहीं तेनू बुलाया अपने को। महाराज जी कहते तेरे दर्शना नू तेनू बुलाया ये तेरे किन्ने बड़े भाग ने कि तेरे मन च विराग उपजया तेरा हिरदा उपराम होया संसार वालों ते तेरे दर्शना की चाह रख के असी तेनू अपने को बुलाया है।
सिख सुत कर जोरत प्राहू।
ते जदो महाराज सच्चे पातशाह जी ने इस तरह कहा ना ते सुन के वह जेड़ा लड़का सी वो हाथ जोड़े उन्हें हाथ जोड़ के महाराज जी नू कहन लगा
क्यों मुझ हसो साचे पातशाहू।
कहन लगा पातशाह जी क्यों हसदे हो मेरे ते मेरी दशा वेख के क्यों हसदे हो महाराज क्यों मजाक कर दे जे क्यों मखोल कर दे जे। महाराज जी ने कहा ना तेरे दर्शना नू तेनू बुलाया सी तेरा ना की है तू केदा सिख है एदा सवाल कीते महाराज जी ने ते कहन लगा सच्चे पातशाह क्यों महाराज जी मेनू वेख के हसदे हो।
भव जल जीव सो बहे मजारी।
महाराज जेड़ा भव जल है संसार समुन्द्र है इस संसार समुन्द्र दे विच जीव वहिंदे जा रहे ने डुब के इस संसार भव जल विच वेंदे चले जा रहे ने गोते खा रहे ने।
तुम दर्शन कर उतरे पारी।
पर उन्हां डुबदे हुए जीवां नूं तुहाडे दर्शन हो जाण ते उस भवजल तो तर जांदे ने मेरे कादे दर्शन ने। महाराज दर्शन तां सतगुरु जी तुहाडे ने कि जेड़े भवजल विच डुबदे हुए जीव ने जदों तुहाडे दर्शन कर लैंदे ने दर्शन करके इस भवजल तो उन्हां दा पार उतारा हो जांदा है। तुहाडे दर्शना दा एडा वड्डा महात्म तुहाडे दर्शना दा इतना वड्डा पुन है कि महाराज डुबदे हुए जीव भी तुहाडे दर्शन करके तर जांदे ने।
अनजान ना सब को तुम जानो।
महाराज मैं अपने बारे की दसा तुसी अनजान नहीं हो सब कुछ जानते हो। कोई अनजाण होवे उन्हूं दसना पैंदा मैं कौन हाँ की ना है कित्थों आया हाँ पर महाराज तुसी तां जानी जान हो अंतरजामी हो तुसी अनजाण नहीं हो कि तुसी कुछ ना जानते हो। वो
जान बूझ के मबूझन ठानो।
तुसी सब कुछ जानदे हो जान बूझ के भी महाराज किवें पुछ रहे हो मैनू एदा पुछ रहे हो जिवें कुछ जानदे ही नहीं कि महाराज तुहानू नहीं पता मैं किहदा सिख हां ਕਲਗੀਧਰ ਜੀ ਕਿ ਇਹਦਾ ਤੁਹਾਨੂੰ ਪਤਾ ਨਹੀਂ, ਤੁਸੀਂ ਸਭ ਕੁਝ ਜਾਣਦੇ ਹੋ, ਮਹਾਰਾਜ ਤੁਹਾਨੂੰ ਪਤਾ ਨਹੀਂ ਮੇਰਾ ਨਾਂ ਕੀ ਹੈ, ਇਹ ਵੀ ਤੁਸੀਂ ਜਾਣਦੇ ਹੋ, ਪਰ ਫਿਰ ਵੀ ਜਾਣ ਬੁੱਝ ਕੇ ਤੁਸੀਂ ਕਿਵੇਂ ਮੈਨੂੰ ਪੁੱਛ ਰਹੇ ਹੋ?
ਨਾਮ ਆਨੰਦ ਸਿੰਘ ਹੈ ਮੇਰਾ।
ਪਰ ਸਿੱਖ ਦਾ ਕੰਮ ਇਹ ਹੈ ਵੀ ਜੋ ਗੁਰੂ ਨੇ ਹੁਕਮ ਕੀਤਾ ਸਿੱਖ ਅੱਗੋਂ ਉਸੇ ਤਰ੍ਹਾਂ ਦੱਸੇ। ਤੁਸੀਂ ਆਗਿਆ ਕੀਤੀ ਪੁੱਛਿਆ ਤੇ ਮੇਰਾ ਫਰਜ਼ ਦੱਸਣਾ ਬਣਦਾ। ਮਹਾਰਾਜ ਵੈਸੇ ਤੁਸੀਂ ਜਾਣੀ ਜਾਣ ਜਾਣਦੇ ਹੋ, ਮਹਾਰਾਜ ਮੇਰਾ ਜਿਹੜਾ ਨਾਂ ਰੱਖਿਆ ਘਰਦਿਆਂ ਨੇ ਉਹ ਰੱਖਿਆ ਆਨੰਦ ਸਿੰਘ। ਮਹਾਰਾਜ ਮੇਰਾ ਜਿਹੜਾ ਨਾਂ ਹੈ ਉਹ ਆਨੰਦ ਸਿੰਘ ਹੈ।
ਸ਼੍ਰੀ ਸਤਿਗੁਰ ਕੋ ਸਿੱਖ ਚਿੱਤ ਚੇਰਾ।
ਮਹਾਰਾਜ ਮੈਂ ਚਿਤੋਂ ਹਿਰਦੇ ਵਿੱਚੋਂ ਮਨ ਕਰਕੇ ਤੁਹਾਡਾ ਸਿੱਖ ਹਾਂ। ਮਹਾਰਾਜ ਜੀ ਨੇ ਪੁੱਛਿਆ ਨਾ ਤੇਰਾ ਨਾਂ ਕੀ ਤੇ ਕਿਹਦਾ ਸਿੱਖ ਹੈ? ਕਹਿੰਦਾ ਮਹਾਰਾਜ ਮੇਰਾ ਨਾਂ ਆਨੰਦ ਸਿੰਘ ਹੈ, ਪਰ ਮਹਾਰਾਜ ਮੈਂ ਹਿਰਦੇ ਵਿੱਚੋਂ ਦਿਲੋਂ ਤੁਹਾਡਾ ਸੇਵਕ ਹਾਂ, ਮੈਂ ਦਿਲੋਂ ਤੁਹਾਡਾ ਦਾਸ ਹਾਂ।
ਭਇਓ ਬਿਰਾਗ ਪਠਤ ਗੁਰਬਾਣੀ।
ਮਹਾਰਾਜ ਇਹ ਜਿਹੜਾ ਵਿਰਾਗ ਹੋਇਆ ਮੇਰੇ ਮਨ ਵਿੱਚ, ਤੁਸੀਂ ਪੁੱਛਿਆ ਕਿ ਵਿਰਾਗ ਕਿਵੇਂ ਹੋਇਆ ਤੈਨੂੰ? ਮਹਾਰਾਜ ਜਿਹੜਾ ਇਹ ਵਿਰਾਗ ਹੋਇਆ ਮੇਰੇ ਮਨ ਵਿੱਚ ਤੁਹਾਡੀ ਬਾਣੀ ਪੜ੍ਹ ਕੇ ਹੋਇਆ। ਮੈਂ ਤੁਹਾਡੀ ਬਾਣੀ ਅੰਮ੍ਰਿਤ ਬਾਣੀ ਪੜ੍ਹਦਾ ਸੀ ਤੇ ਤੁਹਾਡੀ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਮੇਰੇ ਮਨ ਚ ਵਿਰਾਗ ਉਪਜਿਆ। ਗੁਰਬਾਣੀ ਵਿੱਚ ਬਹੁਤ ਹਿੱਸਾ ਵਿਰਾਗ ਦਾ ਵੀ ਹੈ। ਗੁਰਬਾਣੀ ਵਿੱਚ ਜੋ ਪ੍ਰਕਰਨ ਹਨ, ਭਗਤੀ ਦਾ ਪ੍ਰਕਰਨ ਹੈ, ਗਿਆਨ ਦਾ ਪ੍ਰਕਰਨ ਹੈ, ਉੱਥੇ ਨਾਲ ਗੁਰੂ ਖਾਲਸਾ ਜੀ ਵਿਰਾਗ ਦਾ ਪ੍ਰਕਰਨ ਵੀ ਹੈ। ਕਿਤਨੇ ਸ਼ਬਦ ਨੇ ਮਹਾਰਾਜ ਜੀ ਦੇ ਵਿਰਾਗ ਜਨਕ, ਜਿਨ੍ਹਾਂ ਅੰਦਰ ਵਿਰਾਗ ਦੀ ਗੱਲ ਹੈ। ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀ। ਵਿਰਾਗ ਦੀ ਗੱਲ ਹੀ ਹੈ ਨਾ ਇੱਥੇ ਕਿ ਫਿਰ ਮਹਾਰਾਜ ਜੀ ਦੇ ਬਚਨ ਹਨ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਜੋ ਪਾਨੀ। ਅੱਤ ਦਾ ਵਿਰਾਗ ਆ ਇੱਥੇ, ਸੰਗ ਸਖਾ ਸਭ ਤਜ ਗਏ ਕੋਊ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਵਿਰਾਗ ਹੀ ਹੈ ਨਾ ਇੱਥੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾਲ। ਸਭ ਵਿਰਾਗ ਰੂਪੀ ਹੈ। ਤੇ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿ ਰਿਹਾ ਸੇਵਕ ਆਨੰਦ ਸਿੰਘ, ਮਹਾਰਾਜ ਤੁਹਾਡੀ ਪਵਿੱਤਰ ਪਾਵਨ ਬਾਣੀ ਪੜ੍ਹ ਕੇ ਮੇਰੇ ਮਨ ਵਿੱਚ ਵੈਰਾਗ ਉਪਜਿਆ ਹੈ।
ਇਮ ਕਹਿ ਗਾਥਾ ਬੌਰ ਬਖਾਨੀ।
ਇਸ ਤਰ੍ਹਾਂ ਕਹਿ ਕੇ ਫਿਰ ਇਹਨੇ ਆਪਣੀ ਸਾਰੀ ਗਾਥਾ ਮਹਾਰਾਜ ਜੀ ਨੂੰ ਦੱਸੀ ਹੈ।
ਸੋਰਠਾ ਕਿਆ ਬੂਡਾ ਕਿਆ ਬਾਲ, ਜਾਂ ਗੁਰ ਸ਼ਰਣੀ ਜਾਏਗਾ।
ਮਹਾਰਾਜ ਜੀ ਕੀ ਬੁੱਢਾ ਤੇ ਕੀ ਬੱਚਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰਦੇਵ ਦੀ ਸ਼ਰਨ ਵਿੱਚ ਆ ਗਿਆ, ਭਾਵੇਂ ਕੀ ਬੁੱਢਾ ਤੇ ਕੀ ਬੱਚਾ। ਉੱਥੇ ਇਹ ਨਹੀਂ ਹੈ ਕਿ ਬੁੱਢਾ ਹੈ ਜਾਂ ਜਵਾਨ ਹੈ ਜਾਂ ਬੱਚਾ ਹੈ, ਭਾਵੇਂ ਕੋਈ ਬੱਚਾ ਜਵਾਨ ਹੈ ਤੇ ਭਾਵੇਂ ਕੋਈ ਬੁੱਢਾ, ਫਿਰ ਉਹ ਕੀ ਹੈ ਜੇ ਗੁਰੂ ਦੀ ਸ਼ਰਨ ਆ ਗਿਆ।
ਮੁਕਤ ਹੋਏ ਤਤਕਾਲ ਨਾਉ ਚੜਨ ਕੀ ਰੀਤ ਜੋ।
ਜਿਹੜਾ ਸਤਿਗੁਰਾਂ ਦੀ ਸ਼ਰਨ ਚ ਆ ਗਿਆ ਉਹ ਭਾਵੇਂ ਬੁੱਢਾ ਹੈ ਭਾਵੇਂ ਜਵਾਨ ਹੈ ਤੇ ਭਾਵੇਂ ਬੱਚਾ ਹੈ, ਉਹ ਤਰੇਗਾ ਹੀ ਤਰੇਗਾ। ਮਾਨੋ ਜਿਵੇਂ ਕਿਸ਼ਤੀ ਤੇ ਜਿਹੜਾ ਬਹਿ ਗਿਆ ਉਹਨੇ ਤਰਨਾ ਹੀ ਤਰਨਾ। ਕਿਸ਼ਤੀ ਇਹ ਤਾਂ ਨਹੀਂ ਕਹਿੰਦੀ ਵੀ ਮੈਂ ਜਵਾਨਾਂ ਨੂੰ ਹੀ ਤਾਰਨਾ ਬੁੜਿਆਂ ਨੂੰ ਨਹੀਂ ਤਾਰਨਾ। ਕਿਸ਼ਤੀ ਇਹ ਨਹੀਂ ਕਹਿੰਦੀ ਵੀ ਮੈਂ ਜਵਾਨ ਨੂੰ ਤਾਰਨਾ ਤੇ ਬੱਚਿਆਂ ਨੂੰ ਨਹੀਂ ਤਾਰਨਾ। ਕਿਸ਼ਤੀ ਦਾ ਕੰਮ ਤਾਂ ਤਾਰਨਾ, ਜਿਹੜਾ ਉਹਦੇ ਚ ਬੈਠ ਗਿਆ ਭਾਵੇਂ ਬੱਚਾ ਭਾਵੇਂ ਜਵਾਨ ਹੈ ਤੇ ਭਾਵੇਂ ਬੁੱਢਾ, ਉਹਨੂੰ ਤਾਰ ਹੀ ਦੇਣਾ। ਮਹਾਰਾਜ ਗੁਰੂ ਦੀ ਸ਼ਰਨ ਕਿਸੇ ਕਿਸ਼ਤੀ ਨਾਲੋਂ ਕਿਸੇ ਜਹਾਜ਼ ਨਾਲੋਂ ਘੱਟ ਨਹੀਂ ਹੈ। ਜਿਹੜਾ ਵੀ ਗੁਰੂ ਦੀ ਸ਼ਰਨ ਚ ਆ ਗਿਆ ਉਹ ਸਤਿਗੁਰਾਂ ਨੇ ਤਾਰਨਾ ਹੀ ਤਾਰਨਾ, ਭਾਵੇਂ ਕੋਈ ਬਜ਼ੁਰਗੀ ਵਿੱਚ ਆ ਜਾਏ, ਭਾਵੇਂ ਕੋਈ ਜਵਾਨੀ ਚ ਆ ਜਾਏ ਤੇ ਭਾਵੇਂ ਕੋਈ ਬਚਪਨ ਵਿੱਚ ਆ ਜਾਏ, ਜਦੋਂ ਵੀ ਆ ਜਾਏ ਉਹਨੂੰ ਗੁਰੂ ਨੇ ਤਾਰਨਾ ਹੀ ਤਾਰਨਾ ਹੈ।
ਜੋ ਪਾਈ ਸੁਣੀਏ ਪਾਤਸ਼ਾਹ ਸੁਖਦਾਇਓ।
ਹੇ ਸੁਖਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣੋ,
मात पिता मोए पढ़न पठायो।
महाराज मेरे मां बाप ने मेरे माता पिता ने मैनू पढ़न भेजिया सी।
गुरबाणी पढ़ प्रेम सुजागा।
की पढ़न भेजिया? गुरबाणी पढ़न वास्ते। साडे नगर दे विच इक गुरबाणी दा पाठी है, ओदे कोलों मैनू संथिया लैण लई भेजिया, गुरबाणी पढ़न लई भेजिया। महाराज मैं ओदे कोल जाके गुरबाणी पढ़ी ते गुरबाणी पढ़ के मेरे मन विच प्रेम जाग पिया। गुरबाणी पढ़दिया मेरा हिरदा प्रेम नाल जाग पिया।
पयो प्रेम कंठ कर बेलागा।
इन्ना प्रेम मेरे हिरदे च जागया कि मैं गुरबाणी कंठ करन लग पिया। कंठ दा मतलब जुबानी याद करना, कि जेड़ी गुरबाणी मैं पढ़नी ओनू पढ़ के फिर जुबानी याद करना, गुरबाणी नू कंठ करना। तो गुरबाणी कंठ करन लग पिया।
तुक आनंद की हृदय बिचारी।
महाराज श्री आनंद साहब दा पाठ मैं करदा सी ते आनंद साहब दे हुण जदों गुरबाणी कंठ कर ली फिर विचार भी करन लग पिया भी गुरबाणी कह की रही है। गुरबाणी नू पहला पढ़ना, पहला समझ नहीं आनी, केवल पढ़ो। पढ़द्या पढ़द्या फिर विचार जागेगी, फिर समझ भी आने लग पेगी। कहन लगे महाराज जी मैं गुरबाणी पढ़नी शुरू की आनंद साहब का पाठ करता सी ते आनंद साहब का यह दस रहा भी मैनू विराग कित्थों उपजया, मेरे मन च विराग कित्थों आया। कहना गुरबाणी पढ़ के आया। तो महाराज जी मैं आनंद साहब का पाठ एक दिन बैठा विचार रहा सी।
कही सीख सो और मैं तारी।
आनंद साहब दे विच जिहड़ी सिख्या गुरु अमरदास तीसरे पातशाह जी महाराज जी ने दित्ती है ओह सिख्या मैं अपने हिरदे च तार ली। विचार करके ओह सिख्या मैं अपने हिरदे विच धारण कर ली।
रात दिवस चित राख कनेरा।
रात दिन मैं ओदे विच ही अपना चित रख लिया। उना पंक्तियां दी विचार वेची मैं अपना मन एकाग्र कर लिया।
जिस ते पा उदास मन मेरा।
बस वो पंक्तियां मेरे एहो जिया हिरदे च वसिया ने, मेरे मन रूपी घर विच वसिया ने, के उना नू पढ़द्या पढ़द्या विचारद्या मेरे मन च वैराग आ गया, मेरे हिरदे विच वैराग उपजाया है।
ए मन प्यारिया तू सदा सच संभाले।
कहंदे पंक्तियां सन श्री आनंद साहब दियां गुरु अमरदास तीसरे पातशाह जी दे पवित्र बचन, के हे मेरे मन तू सदा लई सच दी संभालना कर जो सच है। सच की है? मूल मंत्र च आपां रोज पढ़दे हां सत की है? सत नाम, नाम ही सत है, बाकी सब कुछ झूठ है। जे नाम सत है तो उहदी उपेक्षा विच बाकी सब कूड़ ही होएगा ना। जे धुप कहने तो इहदा मतलब छां है, रात कहने तो इहदा मतलब दिन है, जे सच कहने तो इहदा मतलब झूठ भी है। इस करके नाम सत है बाकी सब झूठ है। हे मेरे मन तू सच दी संभालना कर। संभाले दा मतलब हुंदा संभालना, इकट्ठा करना, जोड़ना, जिन्ना जोड़िया जा सकता जोड़ लै, जिन्ना इकट्ठा कीता जा सकता इकट्ठा कर लै, क्योंकि नाम ही सच है। जप मन सतनाम सदा सतनाम, हलत पलत मुख उजल हुई है, नित ध्याई हर पुरख निरंजना। हे मेरे मन नाम जप जेड़ा सदा सत है, जो सदा ही सत है, ऐसा जो सच है ओनू संभालना कर, ओनू इकट्ठा कर।
एह कुटंब तू जे देखदा चले नाई तेरे नाले।
ए ਇਹੋ ਕੁਟੰਬ, ਕੁਟੰਬ ਦਾ ਮਤਲਬ ਹੁੰਦਾ ਟੱਬਰ, ਪਰਿਵਾਰ। ਇਹੋ ਕੁਟੰਬ, ਆ ਜਿਹੜਾ ਤੂੰ ਕੁਟੰਬ ਵੇਖਦਾ, ਆ ਜਿਹੜਾ ਤੂੰ ਪਰਿਵਾਰ ਵੇਖਦਾ, ਕਹਿੰਦਾ ਮੇਰਾ ਪਰਿਵਾਰ, ਮੇਰਾ ਟੱਬਰ, ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ, ਇਹ ਮੇਰੇ ਭਾਈ ਨੇ, ਮੇਰੇ ਪੁੱਤਰ ਨੇ, ਮੇਰੇ ਸੰਬੰਧੀ ਨੇ, ਇਹ ਕੁਟੰਬ ਹੈ ਨਾ। ਤੇ ਆ ਜਿਹੜਾ ਤੂੰ ਕੁਟੰਬ ਵੇਖਦਾ, ਯਾਦ ਰੱਖੀ ਚੱਲੈ ਨਾਹੀਂ ਤੇਰਾ ਨਾਲੇ, ਇਹ ਤੇਰੇ ਨਾਲ ਨਹੀਂ ਚੱਲਣੇ, ਇਹਨਾਂ ਚੋਂ ਕਿਸੇ ਨੇ ਤੇਰੇ ਨਾਲ ਨਹੀਂ ਚੱਲਣਾ, ਇੱਕ ਵੀ ਨਾਲ ਨਹੀਂ ਜਾਣਾ, ਜਿੰਨੇ ਵੀ ਹਨ। ਮਹਾਰਾਜ ਜੀ ਦੇ ਬਚਨ ਹਨ, ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਹੀਂ ਨਾਲ ਕੁਝ ਜਾਣਾ, ਨਾਲ ਕੀ ਜਾਣਾ, ਪਰਮੇਸ਼ਰ ਦਾ ਭਜਨ ਹੀ ਜਾਣਾ, ਇੱਕ ਨਾਮ ਜਪਿਆ ਹੋਇਆ ਹੀ ਨਾਲ ਜਾਣਾ, ਬਾਕੀ ਕੁਝ ਨਾਲ ਨਹੀਂ ਜਾਣਾ, ਕੁਝ ਵੀ ਨਾਲ ਨਹੀਂ ਨਿਭਣਾ। ਇਹ ਸੱਚਾਈ ਹੈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਹੜਾ ਕੁਟੰਬ ਹੈ ਇਹ ਤੇਰੇ ਨਾਲ ਨਹੀਂ ਜਾਣਾ, ਸੁੱਤ ਮੀਤ ਬਨਤਾ ਕੁਟੰਬ ਕੁਝ ਵੀ ਨਾਲ ਨਹੀਂ ਜਾਣਾ। ਬਹੁਤ ਸਾਰਾ ਵਿਸਥਾਰ ਮਿਲਦਾ ਗੁਰਬਾਣੀ ਵਿੱਚ ਇਸੇ ਪੰਕਤੀ ਦੀ ਵਿਆਖਿਆ ਸਰੂਪ ਵਿੱਚ, ਜਿੱਥੇ ਮਹਾਰਾਜ ਜੀ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਦਿਓਰੀ ਬੈਠੀ ਮਾਤਾ ਰੋਵੈ, ਮਾਂ ਵੀ ਜਿਹੜੀ ਆ ਉਹ ਦਰਵਾਜ਼ੇ ਦੀ ਦਹਿਲੀਜ਼ ਤੱਕ ਹੀ ਆ, ਉੱਥੇ ਤੱਕ ਹੀ ਰੋਂਦੀ ਕੁਰਲਾਉਂਦੀ, ਅੱਗੋਂ ਤਾਂ ਤੇ ਲੱਠ ਛਟਕਾਏ ਤਿਰੀਆ ਰੋਵੈ, ਉਹ ਵੀ ਵਾਲ ਖੋਲ ਕੇ ਉਹ ਵੀ ਰੋਂਦੀ ਕੁਰਲਾਉਂਦੀ, ਪਰ ਨਾਲ ਤਾਂ ਨਹੀਂ ਨਾ ਜਾਂਦੀ। ਜੀਵ ਨੂੰ ਤਾਂ ਹੰਸ ਅਕੇਲਾ ਜਾਈ, ਉਹਨੂੰ ਤਾਂ ਇਕੱਲਿਆਂ ਹੀ ਜਾਣਾ ਪੈਣਾ, ਇਕੱਲਿਆਂ ਹੀ। ਕਲਗੀਧਰ ਜੀ ਨੇ ਹੁਣ ਜਿਹੜਾ ਪੂਰਨ ਵੈਰਾਗ ਹੈ, ਜਿਹੜੀਆਂ ਸਾਡੀਆਂ ਪੰਜ ਬਾਣੀਆਂ ਨੇ ਨਿਤਨੇਮ ਦੀਆਂ, ਸਵਈਏ ਪੜ੍ਹਦੇ ਹਾਂ ਦਸਵੇਂ ਪਾਤਸ਼ਾਹ ਦੇ, ਉਹ ਵੈਰਾਗ ਜਨਕ ਨੇ। ਦਸ ਸਵਈਏ ਨੇ, ਅੰਮ੍ਰਿਤ ਸਵਈਏ, ਜੋ ਖੰਡੇ ਬਾਟੇ ਦੀ ਪੌਲ ਤੇ ਪੜ੍ਹੇ ਜਾਂਦੇ ਨੇ। ਕਿਤਨਾ ਵੈਰਾਗ ਹੈ ਉਹਦੇ ਵਿੱਚ, ਮਹਾਰਾਜ ਜੀ ਉੱਥੇ ਵੀ ਸਮਝਾਉਂਦੇ ਨੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪਯੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੋ ਰੰਗ ਸੇ ਕੂਦਤ, ਪੌਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਪੂਜਾਨ ਕੇ ਭੂਪ ਪਲੀ, ਬੇਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾ ਪਏ, ਭੂਪਤ ਅੰਤ ਕੋ ਨਾਂਗ ਹੀ ਪਾਏ ਪਧਾਰੇ। ਕਿਤਨਾ ਵੈਰਾਗ ਹੈ, ਇਹ ਪੜ੍ਹ ਕੇ ਵੀ ਹਿਰਦੇ ਚ ਵੈਰਾਗ ਨਾ ਉਪਜੇ ਤੇ ਫਿਰ ਲਾਹਨਤ ਹੈ, ਫਿਰ ਤਰਕਾਰ ਹੈ। ਮਹਾਰਾਜ ਜੀ ਕਹਿੰਦੇ ਕੁਝ ਵੀ ਨਾਲ ਨਹੀਂ ਨਿਭਣ ਵਾਲਾ। ਗੁਰੂ ਅਮਰਦਾਸ ਜੀ ਦੇ ਬਚਨ ਨੇ, ਇਹੋ ਕੁਟੰਬ ਤੂੰ ਜੇ ਦੇਖਦਾ, ਇਹ ਜਿਹੜਾ ਕੁਟੰਬ ਤੂੰ ਵੇਖਦਾ, ਆ ਜਿਹੜਾ ਤੂੰ ਪਰਿਵਾਰ ਵੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਇਹ ਤੇਰੇ ਨਾਲ ਨਹੀਂ ਚੱਲਣਾ।
ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ।
ਜੇ ਇਹਨੇ ਤੇਰੇ ਨਾਲ ਨਹੀਂ ਚੱਲਣਾ, ਸਾਥ ਤੇਰਾ ਚੱਲੈ ਨਾਹੀਂ, ਜੇ ਨਾਲ ਤੇਰੇ ਇਹਨਾਂ ਨੇ ਚੱਲਣਾ ਹੀ ਨਹੀਂ ਹੈ, ਤੇ ਫਿਰ ਤੂੰ ਇਹਦੇ ਨਾਲ ਆਪਣਾ ਚਿੱਤ ਕਿਉਂ ਲਾਉਣਾ। ਹੁਣ ਕਈ ਵਾਰੀ ਸਮਝਣ ਵਿੱਚ ਵੀ ਫਰਕ ਪੈ ਜਾਂਦਾ ਨਾ, ਜੋ ਆਨੰਦ ਸਿੰਘ ਨੇ ਸਮਝਿਆ ਉਹ ਸਹੀ ਨਹੀਂ ਸੀ ਸਮਝਿਆ, ਵਿਰਾਗ ਤਾਂ ਹੋ ਗਿਆ ਉਹਦੇ ਮਨ ਵਿੱਚ। ਹੁਣ ਗੁਰੂ ਸਾਹਿਬ ਨੇ ਇਹ ਕਿਹਾ ਕਿ ਤੂੰ ਚਿੱਤ ਨਹੀਂ ਲਾਉਣਾ, ਇਹ ਨਹੀਂ ਕਿਹਾ ਵੀ ਇਹਨਾਂ ਨੂੰ ਛੱਡ ਕੇ ਚੱਲਿਆ ਜਾਣਾ, ਛੱਡਣ ਵਾਸਤੇ ਤਾਂ ਕਿਤੇ ਨਹੀਂ ਕਿਹਾ ਵੀ ਤੂੰ ਘਰ ਛੱਡ ਜਾ, ਪਰਿਵਾਰ ਛੱਡ ਕੇ ਚਲਾ ਜਾ। ਮਹਾਰਾਜ ਕਹਿੰਦੇ ਮਮਤਾ ਨਹੀਂ ਕਰਨੀ, ਪਕੜ ਨਹੀਂ ਰੱਖਣੀ। ਜਦੋਂ ਪਕੜ ਰੱਖਦੇ ਹਾਂ, ਮੋਹ ਰੱਖਦੇ ਹਾਂ, ਫਿਰ ਦੁਖੀ ਹੁੰਦੇ। ਮਹਾਰਾਜ ਜੀ ਕਹਿੰਦੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜੇ ਤੈਨੂੰ ਪਤਾ ਹੈ ਕਿ ਇਹਨਾਂ ਨੇ ਨਾਲ ਨਹੀਂ ਜਾਣਾ, ਨਹੀਂ ਜਾਣਾ, ਤੇ ਫਿਰ ਇਹਨਾਂ ਨਾਲ ਚਿੱਤ ਕਿਉਂ ਲਾਉਣਾ ਬਈ। ਫਿਰ ਇਹਨਾਂ ਨਾਲ ਆਪਣਾ ਮਨ ਕਿਉਂ ਲਾਈ ਬੈਠਾ, ਆਪਣੀ ਸੁਰਤ ਕਿਉਂ ਲਾਈ ਬੈਠਾ? ਇਹ ਪਤਾ ਵੀ ਇਹ ਸਵਾਲ ਕੀਤਾ ਗੁਰੂ ਅਮਰਦਾਸ ਸਾਹਿਬ ਨੇ, ਸਾਨੂੰ ਸਾਰਿਆਂ ਨੂੰ ਪੁੱਛਦੇ ਨੇ, ਦੱਸੋ ਬਈ ਜੇ ਇਹਨਾਂ ਨੇ ਨਾਲ ਨਹੀਂ ਜਾਣਾ ਤੇ ਫਿਰ ਇਹਨਾਂ ਨਾਲ ਆਪਣਾ ਚਿੱਤ ਕਿਉਂ ਲਾਈ ਬੈਠੇ ਹੋ?
ਐਸਾ ਕੰਮ ਮੂਲੇ ਨਾ ਕੀਚੈ, ਜਿਤੇ ਅੰਤ ਪਛੋਤਾਈ ਐ।
ਇਹੋ ਜਿਹਾ ਕੰਮ ਤੈਨੂੰ ਮੂਲੋਂ ਹੀ ਨਹੀਂ ਕਰਨਾ ਚਾਹੀਦਾ, ਮੂਲੇ ਨਾ ਕੀਚੈ, ਮੂਲੋਂ ਹੀ ਜੜੋਂ ਹੀ ਨਹੀਂ ਕਰਨਾ ਚਾਹੀਦਾ ਕਿ ਤੈਨੂੰ ਮੁੜ ਕੇ ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਚੈ, ਮੂਲੇ ਦਾ ਮਤਲਬ ਮੂਲੋਂ ਹੀ, ਧੁਰੋਂ ਹੀ, ਜੜੋਂ ਹੀ, ਇਹੋ ਜਿਹਾ ਕੰਮ ਨਾ ਕਰੀ ਜਿਹੜਾ ਕੰਮ ਕਰਕੇ ਤੈਨੂੰ ਪਛਤਾਵਾ ਕਰਨਾ ਪਏ ਕਿ ਮੈਂ ਕਿਉਂ ਕੀਤਾ, ਕਿਉਂ ਕੀਤਾ। ਔਰ ਤਕਰੀਬਨ ਇਹ ਕੰਮ ਕਰਕੇ ਲੋਕ ਪਛਤਾਉਂਦੇ ਹੀ ਪਛਤਾਉਂਦੇ ਨੇ ਕਿ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਫਿਰ ਕੁਹਾੜਾ ਮਾਰ ਕੇ ਪਛਤਾਉਂਦਾ ਹੀ ਹੈ ਤੇ ਫਿਰ ਪਛਤਾਇਆ ਹੋਇਆ ਕਿਸੇ ਲੇਖੇ ਚ ਨਹੀਂ ਪੈਣਾ। ਮਹਾਰਾਜ ਕਹਿੰਦੇ ਤੈਨੂੰ ਬਾਅਦ ਵਿੱਚ ਪਛਤਾਉਣਾ ਪਏ, ਇਸ ਕਰਕੇ ਪਹਿਲਾਂ ਹੀ ਸੁਚੇਤ ਹੋ ਜਾ, ਪਹਿਲਾਂ ਹੀ ਸਾਵਧਾਨ ਹੋ ਜਾ, ਪਹਿਲਾਂ ਹੀ ਚੁਕੰਨਾ ਹੋ ਜਾ ਕਿ ਤੈਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ। ਰਾਮ ਸਿਮਰ ਪਛਤਾਹੇਗਾ ਮਨ, ਹੇ ਮਨਾ ਰਾਮ ਦਾ ਸਿਮਰਨ ਕਰ ਲੈ ਜੇ ਹੁਣ ਹੁੰਦਾ, ਨਹੀਂ ਤਾਂ ਬਾਅਦ ਵਿੱਚ ਪਛਤਾਵਾ ਹੀ ਕਰਨਾ ਪੈਣਾ, ਬਾਅਦ ਵਿੱਚ ਪਛਤਾਤਾਪ ਦੀ ਅੱਗ ਵਿੱਚ ਹੀ ਸੜਨਾ ਪੈਣਾ। ਮਹਾਰਾਜ ਕਹਿੰਦੇ ਐਸਾ ਕੰਮ ਨਾ ਕਰ ਜਿਹੜਾ ਤੈਨੂੰ ਮੁੜ ਕੇ ਪਛਤਾਉਣਾ ਪਵੇ।
ਚੌਪਾਈ ਅਰਥ ਬਸਿਓ ਔਰ ਭਇਓ ਵੈਰਾਗਾ।
ਸਿੱਖ ਕਹਿਣ ਲੱਗਾ ਮਹਾਰਾਜ ਇਹ ਜਿਹੜੀ ਪੌੜੀ ਹੈ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ, ਸ੍ਰੀ ਆਨੰਦ ਸਾਹਿਬ ਦੀ, ਇਹਦੇ ਜਿਹੜੇ ਅਰਥ ਨੇ ਉਹ ਮੇਰੇ ਮਨ ਚ ਵਸ ਗਏ ਨੇ। ਇਹ ਪੌੜੀ ਵੈਰਾਗਜਨਕ ਹੈ, ਇਹਦੇ ਵਿੱਚ ਵੈਰਾਗ ਹੈ, ਇਹਦੇ ਅੰਦਰ ਸਤਿਗੁਰਾਂ ਨੇ ਸਾਡੇ ਹਿਰਦੇ ਚ ਵੈਰਾਗ ਨੂੰ ਉਤਪੰਨ ਕੀਤਾ ਕਿ ਐਸਾ ਵੈਰਾਗ ਗੁਰਸਿੱਖ ਦੇ ਹਿਰਦੇ ਵਿੱਚ ਹੋਣਾ ਚਾਹੀਦਾ। ਵੈਰਾਗ ਕੀ ਹੈ ਜੇ ਸਮਝ ਲਈਏ ਮੋਟੀ ਜੀ ਪਰਿਭਾਸ਼ਾ, ਵੈਰਾਗ ਵਾਸਤੇ ਜਿੱਥੇ ਕੋਈ ਪਕੜ ਨਾ ਰਹੇ ਉਹਨੂੰ ਵੈਰਾਗ ਕਹਿੰਦੇ। ਜਦੋਂ ਪਕੜ ਬਣਦੀ ਹੈ ਉਹ ਮੋਹ ਬਣ ਜਾਂਦਾ, ਮਮਤਾ ਬਣ ਜਾਂਦੀ ਹੈ, ਜਦੋਂ ਪਕੜ ਛੁੱਟ ਜਾਏ ਫਿਰ ਉਹ ਵੈਰਾਗ ਹੈ। ਔਰ ਵੈਰਾਗ ਤੋਂ ਬਿਨਾਂ ਪਰਮਾਤਮਾ ਦੇ ਦਰਸ਼ਨਾਂ ਦਾ ਚਾਓ ਨਹੀਂ ਜਾਗਦਾ। ਮਨ ਵੈਰਾਗੈ ਗੀ ਖੋਜਤੀ ਦਰਸਾਰ, ਮਨ ਚ ਵੈਰਾਗ ਹੋਵੇਗਾ ਤਾਂ ਪਰਮਾਤਮਾ ਦੇ ਦਰਸ਼ਨਾਂ ਦੀ ਸਿੱਖ ਜਾਗੇਗੀ। ਮਨ ਵੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਵੈਰਾਗ ਹੋਵੇਗਾ ਤੇ ਦਰਸ਼ਨਾਂ ਦਾ ਚਾਓ ਜਾਗੇਗਾ, ਜੇ ਵੈਰਾਗ ਨਹੀਂ ਹੈ ਤੇ ਦਰਸ਼ਨਾਂ ਦੀ ਤਾਂ ਵੀ ਨਹੀਂ ਜਾਗਣੀ। ਵੈਰਾਗ ਕੀ ਹੈ? ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਬਿਸ਼ਟ ਸਮਝਾਨ, ਇਹ ਵੈਰਾਗ ਹੈ। ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਪਦਾਰਥ ਨੇ, ਜਿੰਨੀਆਂ ਵਸਤੂਆਂ ਨੇ, ਕੁਝ ਵੀ ਹੈ ਉਹਨੂੰ ਇਸ ਤਰ੍ਹਾਂ ਸਮਝ ਲਿਆ ਜਿਵੇਂ ਕਾਂ ਦੀ ਬਿੱਠ ਹੁੰਦੀ ਹੈ। ਕਾਂ ਦੀ ਬਿੱਠ ਕਿੰਨੀ ਗੰਦੀ ਤੇ ਭਿਆਨਕ ਹੁੰਦੀ ਹੈ, ਕਿਉਂ ਕਾਂ ਆਪ ਗੰਦ ਖਾਂਦਾ ਹੈ ਤੇ ਜੋ ਗੰਦ ਖਾਂਦਾ ਤੇ ਉਹਦੀ ਬਿੱਠ ਵੀ ਤਾਂ ਗੰਦਗੀ ਨਾਲ ਭਰੀ ਹੋਈ ਹੈ ਨਾ, ਤੇ ਕਾਂ ਦੀ ਬਿੱਠ ਤੋਂ ਵੇਖ ਕੇ ਜਿਵੇਂ ਗਲਾਨੀ ਆਉਂਦੀ ਹੈ ਨਾ, ਏਦਾਂ ਬ੍ਰਹਮ ਲੋਕ ਤੱਕ ਜਿੰਨੇ ਭੋਗ ਨੇ ਉਹਨਾਂ ਨੂੰ ਵੇਖ ਕੇ ਮਨ ਚ ਗਿਲਾਨੀ ਆ ਜਾਏ ਉਹਨੂੰ ਕਹਿੰਦੇ ਨੇ ਵੈਰਾਗ। ਇਹ ਹੈ ਵੈਰਾਗ। ਉਰੇ ਵੈਰਾਗ ਦਾ ਸਰੂਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਗੁਰੂ ਕਲਗੀਧਰ ਜੀ ਨੇ ਕਿਹਾ ਰੇ ਮਨ ਐਸੋ ਕਰ ਸੰਨਿਆਸਾ। ਸੰਨਿਆਸ ਦਾ ਮਤਲਬ ਇੱਥੇ ਉਪਰਾਮਤਾ, ਵੈਰਾਗ ਇਸ ਤਰ੍ਹਾਂ ਦਾ ਕਰ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ। ਘਰ ਨੂੰ ਹੀ ਜੰਗਲ ਸਮਝ ਲੈ, ਬਨ ਸੇ ਸਦਨ, ਤੈਨੂੰ ਜੰਗਲ ਚ ਜਾਣ ਦੀ ਲੋੜ ਨਹੀਂ ਹੈ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਏਦਾਂ ਦੀ ਉਦਾਸੀ, ਏਦਾਂ ਦੀ ਉਪਰਾਮਤਾ ਆਪਣੇ ਹਿਰਦੇ ਚ ਧਾਰਨ ਕਰ। ਇਹ ਸਿੱਖ ਆਪਣੇ ਅੰਦਰ ਦਾ ਭਾਵ ਦੱਸ ਰਿਹਾ, ਮਹਾਰਾਜ ਇਹ ਗੁਰਬਾਣੀ ਪੜ੍ਹ ਕੇ ਮੇਰੇ ਮਨ ਚ ਵੈਰਾਗ ਉਪਜਿਆ ਹੈ। ਇਸ ਤੋਂ ਅਗਲੇਰਾ ਪ੍ਰਸੰਗ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ, ਗੁਰਬਾਣੀ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਵਾਹਿਗੁਰੂ।